प्यारे श्रोतियों, एक बार फिर समा आ गया है मोनी जी दियां खटिया मिठिया गल्लां सुनन दा। ते ए प्यारियां प्यारियां गल्लां सुनान वास्ते साडे नाल जुड़े हन इंडिया तो मोनी जी। जी आयां नूं जी सत श्री अकाल, सलाम ते नमस्कार।
सत श्री अकाल जी, आस्ट्रेलिया दे सारे मेरे भैणां भरावां नूं बहुत बहुत प्यार ते मेरा आशीर्वाद। और मैं बड़ी खुश हुंदी आ जब मैनूं ए रिकॉर्डिंग करनी पैंदी है और मैनूं लगदा कि मैं तुहाडे नाल फिर जुड़ गई आ।
ਤੁਸੀਂ
ਦੇਖਿਆ ਹੋਏਗਾ ਕਿ ਹਰ ਰੁੱਤ ਦੇ ਵਿੱਚ ਆਪਣੇ ਵੱਖਰੇ ਵੱਖਰੇ ਫਲ, ਵੱਖਰੀਆਂ ਸਬਜ਼ੀਆਂ, ਵੱਖਰੇ ਵੱਖਰੇ ਮੇਵੇ ਪੈਦਾ ਹੁੰਦੇ ਹਨ ਅਤੇ ਰੁੱਤ ਦੇ ਹਿਸਾਬ ਨਾਲ ਉਹਨਾਂ ਦਾ ਆਪਣਾ ਆਪਣਾ ਸਵਾਦ ਬਹੁਤ ਹੀ ਅੱਛਾ ਹੁੰਦਾ ਹੈ। ਜਦ ਉਹ ਰੁੱਤ ਅੱਗੇ ਹੋ ਜਾਂਦੀ ਹੈ ਔਰ ਸਬਜ਼ੀਆਂ ਦਾ ਮੌਸਮ, ਉਸ ਫਲ ਦਾ ਮੌਸਮ ਔਰ ਉਸ ਮੇਵੇ ਦਾ ਮੌਸਮ ਚਲਾ ਜਾਂਦਾ ਹੈ, ਅਸੀਂ ਤਦ ਉਹਨਾਂ ਨੂੰ ਅਗਰ ਖਾਂਦੇ ਹਾਂ ਤੇ ਸਾਨੂੰ ਉਹ ਸਵਾਦ, ਉਹ ਜ਼ਾਇਕਾ ਨਹੀਂ ਮਿਲਦਾ ਜੋ ਕਿ ਅਸੀਂ ਰੁੱਤ ਦੇ ਵਿੱਚ ਉਹ ਸਬਜ਼ੀ ਬਣਾਉਂਦੇ ਹਾਂ ਤੇ ਉਹਦਾ ਇੱਕ ਵੱਖਰਾ ਹੀ ਸਵਾਦ ਹੁੰਦਾ ਹੈ। ਐਸਾ ਲੱਗਦਾ ਪ੍ਰਕਿਰਤੀ ਨੇ ਉਹਦੇ ਚ ਆਪਣਾ ਕੋਈ ਵੱਖਰਾ ਹੀ ਰੰਗ ਪਾ ਦਿੱਤਾ, ਰਸ ਪਾ ਦਿੱਤਾ ਹੈ ਔਰ ਉਸ ਰਸ ਨੂੰ ਅਸੀਂ ਮਾਣਦੇ ਹਾਂ। ਲੇਕਿਨ ਅੱਜ ਕੱਲ ਦੇਖਿਆ ਗਿਆ ਹੈ ਕਿ ਸਬਜ਼ੀਆਂ ਤੇ 12 ਮਹੀਨੇ ਆਉਂਦੀਆਂ ਰਹਿੰਦੀਆਂ ਹਨ, ਲੇਕਿਨ ਅਗਰ ਤੁਸੀਂ ਉਹ ਸਬਜ਼ੀ ਬਣਾਉਂਦੇ ਹੋ ਤੇ ਤੁਹਾਨੂੰ ਉਹ ਸਵਾਦ ਔਰ ਉਹ ਜ਼ਾਇਕਾ ਔਰ ਉਹ ਰਸ ਨਹੀਂ ਮਿਲਦਾ ਜੋ ਕਿ ਪਰਮਾਤਮਾ ਨੇ ਉਸ ਵਕਤ ਉਸ ਰੁੱਤ ਵਿੱਚ ਉਸਨੂੰ ਪਾਇਆ ਹੋਇਆ ਹੈ। ਔਰ ਵੱਡੇ ਵੱਡੇ ਨੇ ਸਾਨੂੰ ਜਦ ਦੇਖਦੇ ਨੇ ਕਿ ਅਸੀਂ ਇਹ ਫਲ ਔਰ ਸਬਜ਼ੀਆਂ ਬੜੇ ਚਾਹ ਨਾਲ ਖਾਂਦੇ ਹਾਂ ਤੇ ਉਹ ਇਹ ਹੀ ਗੱਲ ਕਹਿੰਦੇ ਹਨ ਕਿ ਤੁਸੀਂ ਰਸ ਮਾਣ ਲਓ ਇਸ ਸਬਜ਼ੀਆਂ ਦਾ ਕਿਉਂਕਿ ਇਹ ਜਾਂਦੀ ਬਾਹਰ ਦੇ ਮੇਵੇ ਹਨ ਔਰ ਇਹ ਵਾਪਸ ਨਹੀਂ ਆਣਗੇ। ਰੁੱਤ ਜਾਣ ਤੋਂ ਬਾਅਦ ਉਹ ਸਵਾਦ ਚੱਲਾ ਜਾਂਦਾ ਹੈ ਅਤੇ ਉਸ ਰਸ ਨੂੰ ਅਸੀਂ ਨਹੀਂ ਮਾਣ ਸਕਦੇ। ਵੱਡੇ ਕਹਿੰਦੇ ਹਨ ਜਾਂਦੀ ਬਾਹਰ ਦਾ ਮੇਵਾ ਹੈ, ਇਸਦਾ ਰਸ ਲੈ ਲਓ, ਇਸ ਨੂੰ ਆਪਣੇ ਮਨ ਵਿੱਚ ਵਸਾ ਲਓ।
ਵਾਹ ਜੀ, ਇਹ ਗੱਲ ਤੇ ਸਮੇਂ ਤੇ ਵੀ ਠੀਕ ਬਹਿੰਦੀ ਹੈ ਨਾ ਜੀ, ਕਿਉਂਕਿ ਸਮਾਂ ਚਲਾ ਗਿਆ ਤੇ ਵਾਪਸ ਮੁੜ ਕੇ ਨਹੀਂ ਆਉਂਦਾ ਤੇ ਜਿਹੜਾ ਸਵਾਦ ਲੈਣਾ ਅੱਜ ਦਾ ਅੱਜ ਹੀ ਲੈ ਲਈਏ, ਹੈ ਨਾ
ਜੀ। ਹਾਂਜੀ ਹਾਂਜੀ
ਜੀ। ਸੋ ਅਗਲਾ ਖਾਣ ਜੀ, ਅੱਜ ਕੀ ਸੁਣਾਉਣ ਲੱਗੇ ਹੋ?
ਅਗਲਾ ਖਾਣ ਮੈਂ ਤੁਹਾਨੂੰ ਸੁਣਾ ਰਹੀ ਹਾਂ ਕਿ ਜੇ ਸੁਹਾਵਣੇ ਰੋਜ਼ੇ ਤੇ ਰਹਿ ਗਏ ਨੌ ਤੇ ਵੀ, ਜੇ ਸੁਹਾਵਣੇ ਰੋਜ਼ੇ ਤੇ ਰਹਿ ਗਏ ਨੌ ਤੇ ਵੀ।
ਅੱਛਾ,
ਇਹ ਹੈਗਾ ਕਿ ਕਿਸੇ ਬੰਦੇ ਨੇ ਰੋਜ਼ੇ ਰੱਖੇ ਤੋ ਇੱਕ ਰੋਜ਼ਾ ਰੱਖ ਕੇ ਕਹਿੰਦਾ ਹੈ ਕਿ ਜੇ ਸੁਹਾਵਣੇ ਰੋਜ਼ੇ ਰਹਿ ਗਏ ਨੌ ਤੇ ਵੀ, 30 ਰੋਜ਼ੇ ਹੁੰਦੇ ਹਨ, ਉਹ ਕਹਿੰਦਾ ਮੈਂ ਤੇ ਇੱਕ ਰੋਜ਼ਾ ਕਰ ਦਿੱਤਾ, 9 ਤੇ 20 ਤੇ ਰਹਿ ਗਏ, 29 ਤੇ ਰਹਿ ਗਏ ਤੇ ਮੈਂ ਤੇ ਰੋਜ਼ੇ ਰੋਜ਼ ਹੀ ਰੱਖ ਲਵਾਂਗਾ। ਉਹਨੂੰ ਪਰ ਇਹ ਨਹੀਂ ਪਤਾ ਲੱਗਦਾ ਕਿ ਅੱਗੋਂ ਜਾ ਕੇ ਉਹਨੂੰ ਇਸ ਵਾਸਤੇ ਕਿੰਨਾ ਮੁਸ਼ਕਲ ਹੋਏਗਾ ਔਰ ਕਿੰਨਾ ਉਸਨੂੰ ਇਹ ਦੇਖਣਾ ਪਏਗਾ। ਲੇਕਿਨ ਉਸਦੀ ਕੀ ਕਹਿ ਸਕਦੇ ਹੋ, ਉਸਨੂੰ ਇਹ ਕਹਿ ਸਕਦੇ ਹੋ ਕਿ ਉਸਦਾ ਬੜਾ ਇੱਕ ਵੱਡਾ ਪਨ ਹੈ ਕਿ ਉਸਨੂੰ ਸਮਝਦਾ ਕਿ ਮੈਂ 9 ਤੇ 20 ਰੋਜ਼ੇ ਹੋਰ ਰੱਖ ਲਵਾਂਗਾ, ਇੱਕ ਰੋਜ਼ਾ ਮੇਰਾ ਚਲਾ ਗਿਆ, ਕੋਈ ਗੱਲ ਨਹੀਂ। ਇਸ ਨੂੰ ਵੇਖ ਕੇ ਹੀ ਕਿਸੇ ਨੇ ਕਿਹਾ ਕਿ ਜੇ ਸੁਹਾਵਣੇ ਰੋਜ਼ੇ ਰਹਿ ਗਏ ਨੌ ਤੇ ਵੀ, ਜਿਸ ਤਰ੍ਹਾਂ ਕਿ ਉਸਨੇ ਕੰਮ ਆਪਣਾ ਫੈਲਾ ਲਿੱਤਾ ਲੇਕਿਨ ਕੰਮ ਕੀਤਾ ਨਹੀਂ, ਲੇਕਿਨ ਉਹ ਉਸਨੂੰ ਕਹਿੰਦਾ ਕਿ ਨਹੀਂ ਮੈਂ ਕਰ ਲਵਾਂਗਾ, ਮੇਰਾ ਹੋ ਗਿਆ ਕੰਮ।
ਠੀਕ ਹੈ, ਪਰ ਇਹ ਬੁਲੰਦ ਸੋਚ ਵੀ ਹੋ ਸਕਦੀ ਹੈ ਨਾ ਜੀ, ਤੁਸੀਂ
ਬੁਲੰਦ ਸੋਚ ਹੈ, ਇਹ ਬੁਲੰਦ ਸੋਚ ਹੀ ਹੈ ਕਿ ਤੁਸੀਂ ਨੀਵੇਂ ਵੱਲ ਨਾ ਜਾਓ, ਉੱਚੇ ਵੱਲ ਜਾਓ ਕਿ ਮੈਂ ਕਰ ਲਵਾਂਗਾ। ਕੋਈ ਮੁਸ਼ਕਲ ਚੀਜ਼ ਨਹੀਂ ਹੈ ਕਿ ਜੋ ਮੈਂ ਨਹੀਂ ਕਰ ਸਕਦਾ, ਮੈਂ ਇਹ ਜ਼ਰੂਰ ਕਰ ਲਵਾਂਗਾ।
ਬਹੁਤ ਸੋਹਣੀ ਗੱਲ ਜੀ। ਤੇ ਅੱਜ ਦਾ ਤੀਸਰਾ ਤੁਸੀਂ ਕਿਹੜਾ ਖਾਣ ਸਾਡੇ ਸਾਹਮਣੇ ਰੱਖਣ ਲੱਗੇ ਹੋ ਜੀ?
ਤੀਸਰਾ ਖਾਣ ਇਹ ਹੈ ਕਿ ਇਹ ਤੁਸੀਂ ਇੱਕ ਕਹਾਵਤ ਵੀ ਸਮਝ ਲਓ, ਇੱਕ ਨਸੀਹਤ ਵੀ ਸਮਝ ਲਓ ਔਰ ਇੱਕ ਮੇਰਾ ਖਿਆਲ ਤੇ ਇਹ ਹੈ ਕਿ ਮੇਰੀ ਮਦਰ ਇਲਾ ਹੈ, ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ ਸੀ। ਉਹ ਉਹਨਾਂ ਨੂੰ ਇਸ ਤਰ੍ਹਾਂ ਕਹਿੰਦੇ ਸਨ, ਰਾਜ ਭਾਗ ਆਈਆਂ ਦੋ ਹੋਰ ਵੀ ਦੇਵੇ ਸਾਈਆਂ, ਰਾਜ ਭਾਗ ਆਈਆਂ ਦੋ ਹੋਰ ਵੀ ਦੇਵੇ ਸਾਈਆਂ, ਇੱਕ ਰਿੰਨੇ ਇੱਕ ਪਕਾਏ ਇੱਕ ਧੂਣੀ ਤੜਕਾ ਲਾਏ। ਹਾਂ, ਇਹਦਾ ਮਤਲਬ ਇਹ ਸੀ ਕਿ ਇੱਕ ਬੰਦਾ ਸੀ, ਉਹਦੇ ਘਰ ਲਗਾਤਾਰ ਇੱਕ ਤੋਂ ਬਾਅਦ ਇੱਕ ਦੋ ਕੁੜੀਆਂ ਹੋ ਗਈਆਂ, ਦੋ ਕੁੜੀਆਂ ਹੋ ਗਈਆਂ ਪਰ ਉਹ ਬੜਾ ਖੁਸ਼ ਸੀ। ਪਰ ਸਾਡੇ ਲੋਕਾਂ ਵਿੱਚ ਜਿਸ ਤਰ੍ਹਾਂ ਉਸ ਵੇਲੇ ਪਿੰਡ ਦਾ ਜ਼ਮਾਨਾ ਹੁੰਦਾ ਸੀ ਤੇ ਜਦ ਉਹਦੇ ਘਰ ਦੂਜੀ ਕੁੜੀ ਹੋਈ ਤੇ ਲੋਕ ਉਹਨੂੰ ਵੇਖਣ ਵਾਸਤੇ ਆਏ ਤੇ ਉੱਚੋਂ ਇੱਕ ਜਨਾਨੀ ਨੇ ਬੋਲ ਦਿੱਤਾ, ਹਾਇਆ ਇਹ ਦੂਜੀ ਕੁੜੀ ਹੋ ਗਈ ਹੈ। ਤੇ ਉਹਨੂੰ ਸੁਣ ਕੇ ਜਿਹੜਾ ਉਹਦਾ ਲੜਕੀ ਦਾ ਫਾਦਰ ਸੀ, ਲੜਕੀ ਦੇ ਪਿਤਾ ਸਨ, ਉਹਨਾਂ ਨੂੰ ਬਹੁਤ ਹੀ ਬੁਰਾ ਲੱਗਾ। ਉਹਨਾਂ ਨੇ ਕਿਹਾ ਕਿ ਮੈਂ ਤੇ ਕਹਿੰਦਾ ਵਾ ਕਿ ਮੇਰੀ ਇਹ ਦੋ ਕੁੜੀਆਂ ਜਿਹੜੀ ਮੈਂ ਇਹਨਾਂ ਦਾ ਨਾਂ ਰੱਖਿਆ ਰਾਜ ਔਰ ਭਾਗ, ਮੈਂ ਤੇ ਕਹਿੰਦਾ ਵਾ ਰਾਜ ਭਾਗ ਆਈਆਂ ਦੋ ਹੋਰ ਵੀ ਦੇਵੇ ਸਾਈਆਂ, ਇਹ ਪਰਮਾਤਮਾ ਮੇਰੇ ਘਰ ਰਾਜ ਭਾਗ ਦੋ ਕੁੜੀਆਂ ਆਈਆਂ ਨੇ, ਇਸ ਤੋਂ ਬਾਅਦ ਮੈਨੂੰ ਦੋ ਕੁੜੀਆਂ ਹੋਰ ਦੇ, ਮੈਨੂੰ ਚਾਹੀਦੀ ਹਨ। ਇੱਕ ਰਿੰਨੇ ਇੱਕ ਪਕਾਏ ਇੱਕ ਧੂੜੀ ਤੜਕਾ ਲਾਏ। ਇਹ ਜਿਹੜੀਆਂ ਰਾਜ ਭਾਗ ਨਾ ਇਹ ਤੇ ਕਿਚਨ ਵਿੱਚ ਕੰਮ ਕਰਦੀਆਂ ਰਹਿੰਦੀਆਂ ਨੇ, ਇਹਨਾਂ ਦਾ ਕਿਚਨ ਦਾ ਕੰਮ ਪੂਰਾ ਨਹੀਂ ਹੁੰਦਾ। ਮੈਂ ਕਹਿੰਦੀ ਹਾਂ ਨਾ ਦੋ ਕੁੜੀਆਂ ਹੋਰ ਆਵਣ ਜੋ ਖਾਣਾ ਪਕਾਉਣ ਵਿੱਚ ਇਹਨਾਂ ਦੀ ਮਦਦ ਕਰਨ ਔਰ ਘਰ ਦੇ ਸਜਾਉਣ ਵਿੱਚ ਉਹਨੂੰ ਮਦਦ ਕਰਨ ਔਰ ਮੇਰੇ ਘਰ ਵਿੱਚ ਜਿਹੜੀਆਂ ਗ੍ਰਹਿ ਲਕਸ਼ਮੀਆਂ ਆਵਣ ਇਹ ਮੇਰੇ ਘਰ ਨੂੰ ਭਾਗ ਲਾਣ, ਮੇਰੇ ਘਰ ਨੂੰ ਚੌੜੀ ਚਾਂਦਨੀ ਲਗਾਉਣ, ਇੱਕ ਤਰ੍ਹਾਂ ਦਾ ਮਤਲਬ ਰੋਸ਼ਨ ਕਰਦੇ ਮੇਰੇ ਘਰ ਨੂੰ। ਤੇ ਮੈਂ ਉਸ ਬੰਦੇ ਦੀ ਬੜੀ ਬੜਾ ਹੀ ਸਤਿਕਾਰ ਕਰਦੀ ਹਾਂ ਜਿਹਨੇ ਕਿ ਇਹ ਇੰਨੀ ਵੱਡੀ ਗੱਲ ਉਸ ਜ਼ਮਾਨੇ ਵਿੱਚ ਕਹੀ। ਮੈਂ ਉਹਨੂੰ ਸ਼ਤ ਸ਼ਤ ਨਮਸਕਾਰ ਕਰਦੀ ਹਾਂ ਜਿਹਨੇ ਧੀਆਂ ਨੂੰ ਇੰਨਾ ਮਾਣ ਦਿੱਤਾ ਔਰ ਇੰਨੀ ਸ਼ੋਭਾ ਪਾਈ। ਇਸ ਕਰਕੇ ਉਸਨੇ ਕਿਹਾ ਰਾਜ ਭਾਗ ਆਈਆਂ ਦੋ ਹੋਰ ਵੀ ਦੇਵੇ ਸਾਰੀਆਂ, ਇੱਕ ਰਿੰਨੇ ਇੱਕ ਪਕਾਏ ਇੱਕ ਧੂਣੀ ਤੜਕਾ ਲਾਏ। ਉਹਨੂੰ ਦੋਨੋਂ ਬੱਚੀਆਂ ਹੋਰ ਵੀ ਚਾਹੀਦੀਆਂ ਸਨ ਜਿਹੜੀ ਕਿਸੇ ਘਰ ਨੂੰ ਆ ਕੇ ਭਾਗ ਲਾ।
ਕਿੰਨੀ ਖੂਬਸੂਰਤ ਗੱਲ ਹੈ ਜੀ, ਵਾਹ, ਇਹਨਾਂ ਸੱਚੀ ਅੱਜ ਦੇ ਜ਼ਮਾਨੇ 'ਚ ਅਗਰ ਸਾਰੇ ਲੋਕ ਇਸੇ ਨੂੰ ਆਪਣੇ ਪੱਲੇ ਬੰਨ ਲੈਣ ਤੇ ਮੈਨੂੰ ਲੱਗਦਾ ਸਾਰੀ ਸਮਾਜਿਕ ਬੁਰਾਈਆਂ ਹੀ ਦੂਰ ਹੋ ਜਾਣ।
ਬਿਲਕੁਲ ਬੱਚੇ, ਬਿਲਕੁਲ ਬਿਲਕੁਲ ਬਿਲਕੁਲ। ਮੈਨੂੰ ਉਸ ਵਕਤ ਕਾਵੀ ਜੀ ਦੀ ਇਹ ਗੱਲ ਇੰਨੀ ਅੱਛੀ ਲੱਗੀ ਸੀ ਕਿ ਮੇਰੇ ਮਨ ਵਿੱਚ ਕਿਧਰੇ ਦਾ ਕਿਧਰੇ ਹੈਗੀ ਸੀ। ਉਹ ਖਾਣ ਪਾਵੇ ਨਹੀਂ ਹੈਗੇ ਪਰ ਇੱਕ ਨਸੀਹਤ ਹੈਗੀ ਹੈ ਸਾਡੇ ਲੋਕਾਂ ਵਾਸਤੇ
ਜੀ, ਬਹੁਤ ਵੱਡੀ ਨਸੀਹਤ ਹੈ। ਤੇ ਧੰਨ ਭਾਗ ਉਹਨਾਂ ਪਰਿਵਾਰਾਂ ਦੇ ਜਿੱਥੇ ਕੁੜੀਆਂ ਨੂੰ ਇਸ ਤਰ੍ਹਾਂ ਪੂਜਿਆ ਜਾਂਦਾ ਹੈ, ਪਿਆਰ ਕੀਤਾ ਜਾਂਦਾ ਹੈ। ਤੇ ਬੜਾ ਚੰਗਾ ਲੱਗਿਆ ਕਿ ਤੁਸੀਂ ਇਹ ਸਾਂਝ ਪਾਈ ਜੀ ਸਾਡੇ ਨਾਲ।
ਹਾਂਜੀ, ਉਮੀਦ ਕਰਦੀ ਹਾਂ ਕਿ ਸਾਰਿਆਂ ਨੂੰ ਇਹ ਬੜੀ ਅੱਛੀ ਲੱਗੇਗੀ ਗੱਲ ਔਰ ਬੜਾ ਪਸੰਦ ਕਰਨਗੇ ਸਾਰੇ।
ਬਹੁਤ ਬਹੁਤ ਮਿਹਰਬਾਨੀ ਜੀ, ਅਗਲੇ ਹਫਤੇ ਤੀਕਰ ਤੁਹਾਨੂੰ ਸਾਡੇ ਵੱਲੋਂ ਸ਼ੁਭੇਚਾਵਾਂ, ਫੇਰ ਮੁਲਾਕਾਤ ਹੋਵੇਗੀ ਜੀ।
ਓਕੇ ਬੱਚੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। SBS, 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 S